ਬਣਿਆ ਤੇ ਉਸ ਵੇਲੇ ਕਿਸ ਤਰ੍ਹਾਂ ਦੀ ਮਾਰ ਕੱਟ ਹੋਈ। ਗ੍ਰੰਥਾਕਾਰ ਜੀ ਲਿਖਦੇ ਨੇ, ਪਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੀ ਇਹਨਾਂ ਦੇ ਉੱਤੇ ਕਿਰਪਾ ਹੋਈ, ਇਹਨਾਂ ਦੀ ਰੱਖਿਆ ਹੋਈ ਤੇ ਸਹਿਤ ਪਰਿਵਾਰ ਦੇ ਫਿਰ ਹਰਨਾਮ ਸਿੰਘ ਜੀ ਹਿੰਦੁਸਤਾਨ ਦੇ ਵਿੱਚ ਆ ਗਏ। ਇਹਾ ਸਰ ਸੇ ਮੇਥਿਰ ਪਏ ਕਰਮ ਸਿੰਘ ਯਹ ਇੱਕ ਗ੍ਰਹਿ ਰਹੇ। ਸਰਸੇ ਸ਼ਹਿਰ ਦੇ ਵਿੱਚ ਇਸ ਮੁਲਕ ਦੇ ਵਿੱਚ ਆਣ ਕੇ ਉਹਨਾਂ ਨੇ ਆਪਣਾ ਡੇਰਾ ਲਾਇਆ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ ਕਿ ਕਰਮ ਸਿੰਘ ਤੇ ਇਹ ਹਰਨਾਮ ਸਿੰਘ ਇੱਕੋ ਹੀ ਘਰ ਦੇ ਵਿੱਚ ਰਹੇ। ਇਨ ਕੇ ਗ੍ਰਹਿ ਔਲਾਦ ਨਾ ਕਾਈ ਦੁਖਤ ਰਹਿ ਅਤ ਪ੍ਰਿਆ ਲੁਗਾਈ। ਜਿਹੜਾ ਕਰਮ ਸਿੰਘ ਸੀ ਇਹਦੇ ਘਰ ਦੇ ਵਿੱਚ ਕਵੀ ਜੀ ਲਿਖਦੇ ਨੇ ਕੋਈ ਔਲਾਦ ਨਹੀਂ ਸੀ, ਇਸ ਕਰਕੇ ਕਰਮ ਸਿੰਘ ਆਪਣੀ ਘਰਵਾਲੀ ਦੇ ਸਮੇਤ ਬਹੁਤ ਦੁਖੀ ਹੀ ਰਹਿੰਦਾ ਸੀ ਔਲਾਦ ਨਾ ਹੋਣ ਕਰਕੇ। ਕਰਾਮਾਤ ਸਤ ਗੁਰ ਵਰਤਾਈ ਮਸਤ ਏਕ ਆਇਓ ਗ੍ਰਹਿ ਤਾਈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਕ ਐਸੀ ਕਰਾਮਾਤ ਵਰਤਾਈ, ਇੱਕ ਦਿਨ ਅਚਾਨਕ ਇੱਕ ਮਸਤ ਇਹਨਾਂ ਦੇ ਘਰ ਦੇ ਵਿੱਚ ਆ ਗਿਆ, ਭਾਵ ਕਿ ਇੱਕ ਮਸਤਾਨਾ ਆ ਗਿਆ। ਕੋਈ ਏਕ ਚੁਵੰਨੀ ਦੇ ਹੈ ਪਟਵਾਰਨ ਪ੍ਰਤਿ ਮਸਤ ਇਮ ਕਹਿ। ਜਿਹੜੀ ਸੀ ਕਰਮ ਸਿੰਘ ਦੇ ਘਰ ਵਾਲੀ, ਉਹ ਸੀ ਕਰਮ ਸਿੰਘ ਪਟਵਾਰੀ ਸੀ। ਕਰਮ ਸਿੰਘ ਪਟਵਾਰੀ ਨੇ ਪੁਸਤਕ ਲਿਖੀ ਹੈ ਗੁਰੂ ਸਿੱਖ ਇਤਿਹਾਸ ਜਾਣਕਾਰੀ, ਗੁਰਸਿੱਖ ਇਤਿਹਾਸ ਜਾਣਕਾਰੀ ਨਾਮ ਦੀ ਉਹਨਾਂ ਦੀ ਕਿਤਾਬ ਵੀ ਲਿਖੀ ਹੋਈ ਮਿਲਦੀ ਹੈ। ਪਟਵਾਰੀ ਦਾ ਕੰਮ ਕਰਦੇ ਸਨ ਪਰ ਉਹਨਾਂ ਨੇ ਲਿਖਾਰੀ ਦਾ ਕੰਮ ਵੀ ਕੀਤਾ। ਹੁਣ ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਕਰਮ ਸਿੰਘ ਪਟਵਾਰੀ ਦੀ ਘਰਵਾਲੀ ਨੂੰ ਆਖਿਆ ਉਸ ਮਸਤਾਨੇ ਨੇ ਕਿ ਇੱਕ ਚੁਆਨੀ ਦੇ। ਪਟਵਾਰਨ ਨਹੀਂ ਦੀਨ ਚੁਵੰਨੀ ਇਨ ਕੀ ਕਰਨੀ ਦੀ ਅਠੰਨੀ। ਕਰਮ ਸਿੰਘ, ਹਰਨਾਮ ਸਿੰਘ, ਹਰਨਾਮ ਸਿੰਘ ਦੀ ਘਰਵਾਲੀ ਤੇ ਕਰਮ ਸਿੰਘ ਦੀ ਘਰਵਾਲੀ, ਕਿਉਂਕਿ ਇੱਕੋ ਹੀ ਗ੍ਰਹਿ ਦੇ ਵਿੱਚ ਇੱਕੇ ਹੀ ਘਰ ਦੇ ਵਿੱਚ ਰਹਿੰਦੇ ਸਨ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਪਟਵਾਰਨ ਨੇ ਪਾਪ ਕੇ ਕਰਮ ਸਿੰਘ ਦੀ ਘਰਵਾਲੀ ਨੇ ਉਹਦੇ ਮੰਗਣ ਤੇ ਚੁਆਨੀ ਉਸ ਨੂੰ ਨਾ ਦਿੱਤੀ, ਪਰ ਦੂਜੀ ਤਰਫ ਜਿਹੜੀ ਸੀ ਹਰਨਾਮ ਸਿੰਘ ਦੀ ਘਰਵਾਲੀ ਉਹਨੇ ਚੁਆਨੀ ਦੀ ਜਗ੍ਹਾ ਦੇ ਉੱਤੇ ਅਠਿਆਨੀ ਦੇ ਦਿੱਤੀ, ਪਾਪ ਕੇ 25 ਪੈਸੇ ਦੀ ਜਗ੍ਹਾ ਦੇ ਉੱਤੇ 50 ਪੈਸੇ ਦਿੱਤੇ। ਮਸਤ ਬੋਲਿਆ ਦਵੈਸਤ ਹੋਵੇ ਗੁਰ ਕਰਨਾ ਕਰ ਤੁਮ ਤਿਨ ਜੋਵੈ। ਤੇ ਉਹ ਜਿਹੜਾ ਮਸਤਾਨਾ ਸੀ ਉਹ ਫਿਰ ਮਸਤ ਹੋ ਕੇ ਬੋਲਿਆ, ਉਹਨੇ ਵਰਦਾਨ ਦਿੱਤਾ ਹਰਨਾਮ ਸਿੰਘ ਦੀ ਘਰਵਾਲੀ ਨੂੰ ਕਿ ਤੇਰੇ ਘਰ ਦੇ ਵਿੱਚ ਦੋ ਪੁੱਤਰ ਪੈਦਾ ਹੋਣਗੇ, ਸਤਿਗੁਰੂ ਪ੍ਰਤਾਪ ਸਿੰਘ ਦੀ ਕਿਰਪਾ ਹੋਵੇਗੀ, ਤੂੰ ਆਪਣੀ ਗੋਦੀ ਦੇ ਵਿੱਚ ਦੋ ਪੁੱਤਰਾਂ ਨੂੰ ਖਿਡਾਵੇਗੀ। ਸਮਾਂ ਪਾਏ ਦੁਆ ਪੁੱਤਰ ਪਿਆਰੇ ਜੋਥੇ ਮਸਤ ਜੀਵਾਕ ਉਚਾਰੇ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ ਕਿ ਸਮਾਂ ਪਾ ਕੇ ਫਿਰ ਉਸ ਮਸਤਾਨੇ ਦੇ ਦਿੱਤੇ ਹੋਏ ਵਰਦਾਨ ਦੇ ਕਰਕੇ ਹਰਨਾਮ ਸਿੰਘ ਦੇ ਘਰ ਦੇ ਵਿੱਚ ਦੋ ਪੁੱਤਰ ਪੈਦਾ ਹੋਏ। ਮਸਤ ਨੇ ਜਿਸ ਤਰ੍ਹਾਂ ਵਾਕ ਆਖੇ ਸੀ ਉਹ ਵਾਕ ਪੂਰੇ ਹੋਏ। ਏਕ ਕੋਨਾ ਸੁਰ ਜੀਤ ਪਿਆਰਾ ਏਕ ਕੋ ਪ੍ਰੀਤਮ ਯਮ ਮਸਤ ਉਚਾਰਾ। ਇਸ ਤੋਂ ਇਲਾਵਾ ਰਾਮਪੁਰੀ ਜੀ ਲਿਖਦੇ ਨੇ ਕਿ ਉਹਨਾਂ ਦੋਵਾਂ ਪੁੱਤਰਾਂ ਦੇ ਜਿਹੜੇ ਨਾਮ ਨੇ ਉਹ ਵੀ ਉਸੇ ਮਸਤਾਨੇ ਨੇ ਰੱਖੇ। ਉਹਨੇ ਇੱਕ ਪੁੱਤਰ ਦਾ ਨਾਮ ਸੁਰਜੀਤ ਸਿੰਘ ਰੱਖਿਆ ਤੇ ਦੂਜੇ ਪੁੱਤਰ ਦਾ ਨਾਮ ਪ੍ਰੀਤ ਸਿੰਘ ਰੱਖਿਆ। ਇਨ ਕੀ ਪੜੀ ਇਨ ਕੋ ਪੜੀ ਜ਼ਮੀਨ ਖਰਾਬਾ ਲਹਿਰ ਸੁਖ ਤਾਂ ਬੇਹਿਸਾਬਾ। ਤੇ ਜਦੋਂ ਪਾਕਿਸਤਾਨ ਦੇ ਵਿੱਚੋਂ ਆਏ ਤੇ ਫਿਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਇਸ ਇਲਾਕੇ ਦੇ ਵਿੱਚ ਜ਼ਮੀਨ ਖਰੀਦੀ ਸੀ ਉਹ ਇਹਨਾਂ ਨੂੰ ਜ਼ਮੀਨ ਦਿੱਤੀ। ਕਵੀ ਜੀ ਲਿਖਦੇ ਨੇ ਪਰ ਜਿਹੜੀ ਜ਼ਮੀਨ ਦਿੱਤੀ ਹੈ ਉਹ ਬਾਕੀ ਜ਼ਮੀਨ ਤੋਂ ਵੀ ਜ਼ਿਆਦਾ ਖਰਾਬ ਸੀ। ਲਹਿਰ ਸੁੱਖ ਤਾਂ ਬੇਹਿਸਾਬਾ, ਪਰ ਲਹਿਰ ਦੇ ਵਿੱਚ ਪਾਵ ਕੇ ਪਿਛਲੇ ਪਿੰਡ ਦੇ ਵਿੱਚ ਜੋ ਪਾਕਿਸਤਾਨ ਦੇ ਵਿੱਚ ਰਹਿ ਚੁੱਕਾ ਸੀ ਉਹ ਬੇਹਿਸਾਬਾ ਸੁੱਖ ਸੀ, ਪਰ ਇੱਥੇ ਜ਼ਮੀਨ ਚੰਗੀ ਨਾ ਮਿਲੀ। ਬਾਰ ਬਾਰ ਇਸ ਗੱਲ ਦਾ ਜ਼ਿਕਰ ਆਇਆ ਕਿ ਉਸ ਜੀਵਨ ਨਗਰ ਦੇ ਇਲਾਕੇ ਦੀ ਜਿਹੜੀ ਜ਼ਮੀਨ ਹੈ ਬੰਜਰ ਸੀ, ਪਾਣੀ ਲੱਭਦਾ ਨਹੀਂ ਸੀ, ਇਸ ਕਰਕੇ ਉਹ ਆਬਾਦ ਨਹੀਂ ਸੀ। ਗ੍ਰੰਥਾਕਾਰ ਜੀ ਲਿਖਦੇ ਨੇ ਉਹੀ ਜ਼ਮੀਨ ਇਹਨਾਂ ਨੂੰ ਜਦੋਂ ਮਿਲੀ ਤੇ ਉਹ ਜ਼ਮੀਨ ਖਰਾਬ ਸੀ, ਚੰਗੀ ਨਹੀਂ ਸੀ। ਇਨ ਸਤ ਗੁਰ ਟਿਗ ਅਰਜ ਗੁਜ਼ਾਰੀ, ਪਿਖ ਸਤ ਗੁਰ ਬੋਲੇ ਉਪਕਾਰੀ। ਤੇ ਫਿਰ ਹਰਨਾਮ ਸਿੰਘ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਜੀ, ਜ਼ਮੀਨ ਚੰਗੀ ਨਹੀਂ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਪਰਉਪਕਾਰ ਕਰਨ ਵਾਲੇ ਨੇ, ਉਹ ਫਿਰ ਇਸ ਤਰ੍ਹਾਂ ਬੋਲੇ, ਕੱਚਾ ਪੱਕਾ ਪੇਖਣ ਹਾਰੇ, ਇਮ ਰਸਨਾ ਸੇਵਾਕ ਉਚਾਰੇ। ਜਿਹੜੇ ਸਤਿਗੁਰੂ ਪ੍ਰਤਾਪ ਸਿੰਘ ਜੀ ਇਸ ਗੱਲ ਦੀ ਪਰਖ ਕਰਨ ਵਾਲੇ ਨੇ ਕਿ ਕਿਹੜਾ ਕੱਚਾ ਸਿੱਖ ਹੈ ਤੇ ਕਿਹੜਾ ਪੱਕਾ ਸਿੱਖ ਹੈ, ਉਹਨਾਂ ਸਤਿਗੁਰਾਂ ਨੇ ਆਪਣੀ ਰਸਨਾ ਤੋਂ ਫਿਰ ਇਹਨਾਂ ਨੂੰ ਇਸ ਤਰ੍ਹਾਂ ਆਖਿਆ, ਭਾਵ ਕੇ ਹਰਨਾਮ ਸਿੰਘ ਨੂੰ,
ਟਿੱਬੇ ਐਲਣਾ ਬਾਦ ਕੇ ਦਹੋ, ਹਰਨਾਮ ਸਿੰਘ ਬੋਲਿਓ ਮੈਂ ਲੈਹੋ।
ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ, ਹਰਨਾਮ ਸਿੰਘਾ, ਜੇ ਇਹ ਜ਼ਮੀਨ ਨਹੀਂ ਚੰਗੀ ਤੇ ਫਿਰ ਤੈਨੂੰ ਐਲਣਾ ਬਾਦ ਦੇ ਟਿੱਬੇ ਦੇ ਦਿੰਨੇ। ਇਸ ਤਰ੍ਹਾਂ ਵਚਨ ਕੀਤਾ ਤੇ ਅੱਗੋਂ ਫਿਰ ਬੋਲਿਆ ਹਰਨਾਮ ਸਿੰਘ ਕਿ ਸੱਚੇ ਪਾਤਸ਼ਾਹ ਜੀ, ਜੋ ਤੁਸੀਂ ਦੇਵੋਗੇ ਉਹੀ ਚੰਗਾ ਹੈ। ਮੈਂ ਗਲਤੀ ਕੀਤੀ ਕਿ ਮੈਂ ਆਖਿਆ ਜ਼ਮੀਨ ਚੰਗੀ ਨਹੀਂ। ਸੱਚੇ ਪਾਤਸ਼ਾਹ ਜੀ, ਜੇ ਟਿੱਬੇ ਦਿੰਦੇ ਹੋ ਤੇ ਠੀਕ ਹੈ, ਮੈਂ ਉੱਥੇ ਚਲਾ ਜਾਵਾਂਗਾ।
ਸਿੱਖ ਕੀ ਸ਼ਰਧਾ ਪਿਖ ਪ੍ਰਭ ਬੋਲੇ, ਜਾਓ ਮੌਜ ਕਰੋ ਤੁਮ ਢੋਲੇ।
ਜ਼ਮੀਨ ਪਹਿਲਾਂ ਪੱਧਰੀ ਮਿਲ ਰਹੀ ਸੀ, ਉਹਦੇ ਨਾਲੋਂ ਤੇ ਟਿੱਬੇ ਵਧੇਰੇ ਮਾੜੇ ਸਨ, ਖਰਾਬ ਸਨ। ਸਤਿਗੁਰੂ ਜੀ ਕਹਿੰਦੇ ਨੇ, ਫਿਰ ਟਿੱਬੇ ਦੇ ਦਿੰਦੇ ਆ ਜੇ ਇਹ ਜ਼ਮੀਨ ਨਹੀਂ ਚੰਗੀ ਤੇ। ਕਹਿੰਦਾ ਜੀ, ਜੋ ਦਿਓਗੇ ਠੀਕ ਹੈ, ਮੈਨੂੰ ਪ੍ਰਵਾਨ ਹੈ।
ਸਿੱਖ ਕੀ ਸ਼ਰਧਾ ਪਿਖ ਪ੍ਰਭ ਬੋਲੇ,
ਉਸ ਹਰਨਾਮ ਸਿੰਘ ਸਿੱਖ ਦੀ ਸ਼ਰਧਾ ਨੂੰ ਦੇਖ ਕੇ ਫਿਰ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਬਚਨ ਕੀਤਾ। ਕਹਿੰਦੇ ਨੇ, ਜਾਓ ਮੌਜ ਕਰੋ ਤੁਮ ਢੋਲੇ, ਹੇ ਪਿਆਰਿਆ ਠੀਕ ਹੈ, ਤੂੰ ਐਲਣਾ ਬਾਦ ਚਲਾ ਜਾ ਕੇ ਮੌਜ ਕਰ। ਜ਼ਮੀਨ ਟਿੱਬੇ ਦੇ ਵਿੱਚ ਵੀ ਕੁਝ ਨਹੀਂ ਸੀ, ਜ਼ਮੀਨ ਜਿਹੜੀ ਪਹਿਲਾਂ ਮਿਲੀ ਸੀ ਉਹ ਵੀ ਬੰਜਰ ਸੀ, ਉਹ ਵੀ ਚੰਗੀ ਨਹੀਂ ਸੀ, ਪਰ ਜੋ ਵੀ ਕੁਝ ਹੈ ਸੀ ਉਹ ਤੇ ਸਤਿਗੁਰਾਂ ਦੇ ਬਚਨਾਂ ਦੇ ਵਿੱਚ ਸੀ। ਮੈਂ ਪਹਿਲਾਂ ਵੀ ਇਸ ਗੱਲ ਦਾ ਇੱਕ ਦਿਨ ਜ਼ਿਕਰ ਕੀਤਾ ਕਿ ਸਤਿਗੁਰਾਂ ਦੇ ਬਚਨਾਂ ਦੇ ਵਿੱਚ ਸਭ ਕੁਝ ਹੁੰਦਾ, ਬਾਕੀ ਕੁਝ ਨਹੀਂ।
ਮੌਜ ਕਰ ਤਿਆਬ ਸੁਤਨ ਸੁਤਾ, ਰਾਮਪੁਰੀ ਪ੍ਰਭ ਕੀਨ ਸੁਪਤਾ।
ਤੇ ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ ਕਿ ਹੁਣ ਤੱਕ ਉਹ ਮੌਜ ਕਰਦਾ ਹੈ, ਪੁੱਤਰ ਪੋਤਰਿਆਂ ਵਾਲਾ ਹੋ ਗਿਆ, ਰਾਮਪੁਰੀ ਪ੍ਰਭ ਕੀਨ ਸੁਪੁੱਤਾ। ਰਾਮਪੁਰੀ ਕਵੀ ਜੀ ਲਿਖਦੇ ਨੇ ਕਿ ਪੁੱਤਰਾਂ ਵਾਲਾ ਵੀ ਬਣਾਇਆ, ਪੋਤਰਿਆਂ ਵਾਲਾ ਵੀ ਬਣਾਇਆ, ਭਾਵ ਕੇ ਪੂਰੀ ਜਿਹੜੀ ਔਲਾਦ ਹੈ ਉੱਥੇ ਰਹਿ ਕੇ ਸੁਖਾਂ ਦੇ ਭੋਗ ਭੋਗ ਰਹੀ। ਇਸ ਪ੍ਰਕਾਰ ਦੇ ਨਾਲ ਕਵੀ ਜੀ ਨੇ ਇਸ ਸਾਖੀ ਨੂੰ ਬਿਆਨ ਕੀਤਾ। ਇਸ ਜਗ੍ਹਾ ਦੇ ਉੱਤੇ ਸਾਖੀ ਦੀ ਸਮਾਪਤੀ ਹੁੰਦੀ ਹੈ, ਗ੍ਰੰਥਾਕਾਰ ਰਾਮਪੁਰੀ ਜੀ ਨਵੀਂ ਸਾਖੀ ਦਾ ਪ੍ਰਾਰੰਭ ਕਰਦੇ ਨੇ।
ਜੀਵਨ ਨਗਰ ਖਰੀਦਿਆ, ਜੀਵਨ ਮਾਂ ਕੇ ਲਾਲ, ਜੀਵਨ ਕੋ ਸੁਖ ਦੇਨ ਹਿਤ, ਕੀਨੇ ਕਰਮ ਕਮਾਲ।
ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ ਕਿ ਜੀਵਨ ਨਗਰ ਨੂੰ ਖਰੀਦਿਆ, ਜੀਵਨ ਕੌਰ ਜੀ ਦੇ ਮਾਤਾ ਜੀਵਨ ਕੌਰ ਮਾਤਾ ਜੀ ਦੇ ਲਾਲ ਨੇ, ਭਾਵ ਕੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੰਸਾਰੀ ਜੀਵਾਂ ਨੂੰ ਸੁਖ ਦੇਣ ਦੇ ਵਾਸਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਮਾਲ ਦੇ ਕਰਮ ਕੀਤੇ।
ਅਬਲ ਖਰਾਣਾ ਕੇ ਸਿੰਘ ਸੂਰੇ, ਗੁਰ ਬਚਨਾ ਪਰ ਉਤਰੇ ਪੂਰੇ।
ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ,
ਅਬਲ ਖਰਾਣਾ ਨਾਂ ਦਾ ਇੱਕ ਪਿੰਡ ਸੀ। ਕਵੀ ਜੀ ਲਿਖਦੇ ਨੇ, ਉਥੋਂ ਦੇ ਜਿਹੜੇ ਸਿੰਘ ਨੇ ਉਹ ਬੜੇ ਸੂਰਮੇ ਨਿਕਲੇ, ਜਿਨ੍ਹਾਂ ਨੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਦੇ ਉੱਤੇ, ਜਿਹੜੇ ਕਿ ਸਤਿਗੁਰੂ ਪ੍ਰਤਾਪ ਸਿੰਘ ਦੇ ਬਚਨਾਂ ਦੇ ਉੱਤੇ ਪੂਰੇ ਖਰੇ ਉਤਰੇ। ਮਾਣ ਬਚਨ ਸਤਿਗੁਰ ਜੀ ਕੇਰਾ, ਲੇਤ ਪਾਏ ਖੇਤ ਦਰਬ ਕਨੇਰਾ। ਬਾਰ ਬਾਰ ਇਸ ਗੱਲ ਦਾ ਜ਼ਿਕਰ ਆਇਆ ਕਿ ਜਦੋਂ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਉਸ ਇਲਾਕੇ ਦੇ ਵਿੱਚ ਜ਼ਮੀਨ ਖਰੀਦੀ ਤੇ ਆਪਣਾ ਸਿੱਖਾਂ ਸੇਵਕਾਂ ਨੂੰ ਹੁਕਮ ਕੀਤਾ ਕਿ ਆਪਣਾ ਹਿੱਸਾ ਪਾਓ, ਉਸੇ ਹੀ ਗੱਲ ਦਾ ਕਵੀ ਜੀ ਜ਼ਿਕਰ ਕਰਦੇ ਨੇ ਕਿ ਮੰਨ ਕੇ ਸਤਿਗੁਰੂ ਪ੍ਰਤਾਪ ਸਿੰਘ ਦੇ ਬਚਨ ਨੂੰ ਇਹਨਾਂ ਸਿੱਖਾਂ ਨੇ ਵੀ ਆਪਣਾ ਹਿੱਸਾ ਪਾਇਆ ਤੇ ਬਹੁਤੀ ਮਾਇਆ ਦੇ ਕੇ ਉੱਥੇ ਜ਼ਮੀਨ ਲਈ। ਦੀਹਾ ਬੰਜੜ ਆਹੀ ਜ਼ਮੀਨ, ਇਨਹੇ ਖੂਬ ਉਪਰਾਲਾ ਕੀਨ। ਬੜੀ ਜਿਆਦਾ ਬੰਜਰ ਜ਼ਮੀਨ ਸੀ ਸਾਰੀ ਦੀ ਸਾਰੀ, ਪਰ ਕਵੀ ਜੀ ਲਿਖਦੇ ਨੇ ਇਹਨਾਂ ਸਿੱਖਾਂ ਨੇ ਆਪਣੇ ਹੌਸਲੇ ਨੂੰ ਨਹੀਂ ਛੱਡਿਆ, ਇਹਨਾਂ ਨੇ ਉਸ ਜ਼ਮੀਨ ਨੂੰ ਉਪਜਾਊ ਬਣਾਉਣ ਦੇ ਵਾਸਤੇ ਹਰ ਇੱਕ ਸੰਭਵ ਯਤਨ ਕੀਤਾ, ਉਪਰਾਲਾ ਕੀਤਾ। ਏਕ ਪਿਤਾ ਯਾਰ ਚਾਰੋਂ ਪਾਈ, ਅਤਿਸ਼ੇ ਸਹਿਣ ਕਰੀ ਕਠਨਾਈ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਚਾਰ ਭਰਾ ਸਨ, ਉਹਨਾਂ ਦਾ ਇੱਕ ਪਿਤਾ ਸੀ, ਇਹਨਾਂ ਸਾਰਿਆਂ ਨੇ ਮਿਲ ਕੇ ਬੜੀ ਵੱਡੀ ਕਠਿਨਾਈ ਨੂੰ ਸਹਿਣ ਕੀਤਾ, ਪਰ ਆਪਣੀ ਬੰਜਰ ਜ਼ਮੀਨ ਨੂੰ ਉਪਜਾਊ ਬਣਾਉਣ ਦਾ ਯਤਨ ਕੀਤਾ। ਬੰਜੜ ਕਿਉਂ ਇਹਨੇ ਸੁਚਾਰਾ, ਪਾਣੀ ਬਿਨਾ ਕਰੇ ਕਿਆ ਚਾਰਾ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜ਼ਮੀਨ ਨੂੰ ਤੇ ਸੁਚਾਰ ਕਰ ਲਿਆ, ਚੰਗੀ ਬਣਾ ਲਿਆ, ਪਰ ਗ੍ਰੰਥਾਕਾਰ ਜੀ ਲਿਖਦੇ ਨੇ ਜਿੰਨਾ ਚਿਰ ਪਾਣੀ ਨਾ ਹੋਵੇ ਤੇ ਫਿਰ ਕੋਈ ਚਾਰਾ ਨਹੀਂ ਚੱਲ ਸਕਦਾ, ਫਸਲ ਕਿਵੇਂ ਹੋਵੇਗੀ ਜੇ ਪਾਣੀ ਹੀ ਨਾ ਹੋਵੇ। ਗ੍ਰੰਥਾਕਾਰ ਜੀ ਲਿਖਦੇ ਨੇ ਜ਼ਮੀਨ ਪੱਧਰੀ ਕਰ ਲਈ, ਪਰ ਹੁਣ ਪਾਣੀ ਦੀ ਲੋੜ ਸੀ, ਪਾਣੀ ਨਹੀਂ ਲੱਭ ਰਿਹਾ। ਸਤਿਗੁਰ ਜੀ ਸਿੰਘ ਪ੍ਰਤੀ ਕਹੀਓ, ਕੂਪ ਲਗਾਓ ਜੇ ਸੁਖ ਚਾਹੀਓ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਸਾਰਿਆਂ ਦੀ ਮਿਹਨਤ ਨੂੰ ਵੇਖਿਆ ਤੇ ਫਿਰ ਖੁਸ਼ ਹੋ ਕੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਜੇਕਰ ਸੁਖ ਲੈਣਾ ਚਾਹੁੰਦੇ ਹੋ ਤੇ ਫਿਰ ਯਤਨ ਕਰੋ, ਖੂਹ ਲਾਓ। ਸਤ ਬਚਨ ਕਹਿ ਸਭ ਹੀ ਲਾਗੇ, ਕੋਈ ਪਾਛੇ ਕੋਈ ਆਗੇ। ਇਹਨਾਂ ਨੇ ਸਤ ਬਚਨ ਆਖਿਆ ਤੇ ਫਿਰ ਖੂਹ ਲਾਉਣ ਦੀ ਕੋਸ਼ਿਸ਼ ਕਰਨ ਲੱਗੇ ਨੇ। ਗ੍ਰੰਥਾਕਾਰ ਜੀ ਲਿਖਦੇ ਨੇ ਕੋਈ ਪਿੱਛੇ ਤੇ ਕੋਈ ਅੱਗੇ ਰਲ ਕੇ ਕੰਮ ਕਰਨ ਲੱਗੇ। ਇਨ ਪਾਇਓ ਪੀ ਕਰੀ ਸਲਾਹੇ, ਬਾਲਣ ਬੰਜੜ ਕੋ ਬਹੁ ਆਹੇ। ਇਸ ਤੋਂ ਪਹਿਲਾਂ ਕਿ ਖੂਹ ਨੂੰ ਤਿਆਰ ਕਰਦੇ, ਇਹਨਾਂ ਸਾਰਿਆਂ ਭਰਾਵਾਂ ਨੇ ਮਿਲ ਕੇ ਸਲਾਹ ਕੀਤੀ ਹੈ ਕਿ ਇਹ ਜਿਹੜਾ ਬੰਜਰ ਦਾ ਇਲਾਕਾ ਹੈ, ਇੱਥੇ ਬਾਲਣ ਦੀ ਕੋਈ ਕਮੀ ਨਹੀਂ। ਲਾਏ ਪਥੇਰੇ ਈਟ ਬਣਾਵੇ, ਬੋਲ ਘੁਮਿਆਰ ਕਹਿ ਪਕ ਵਾਰੇ। ਸੋਚਣ ਲੱਗੇ ਕਿ ਜਦੋਂ ਖੂਹ ਲਾਵਾਂਗੇ ਤੇ ਫਿਰ ਖੂਹ ਨੂੰ ਪੱਕਾ ਵੀ ਕਰਨਾ ਹੋਵੇਗਾ, ਇਸ ਕਰਕੇ ਸੋਚਣ ਲੱਗੇ ਕਿ ਖੂਹ ਪੱਕਾ ਕਰਨ ਦੇ ਵਾਸਤੇ ਜਿਹੜੀਆਂ ਇੱਟਾਂ ਨੇ ਉਹ ਆਪਾਂ ਪਹਿਲਾਂ ਹੀ ਤਿਆਰ ਕਰ ਲਈਏ, ਬਹੁਤੇ ਸਾਰੇ ਪਜਾਵੇ ਲਾ ਕੇ ਇੱਟਾਂ ਨੂੰ ਪਕਾਵਾਂਗੇ, ਘੁਮਿਆਰਾਂ ਨੂੰ ਕਹਿ ਕੇ ਇੱਟਾਂ ਪਕਵਾ ਲਵਾਂਗੇ। ਕਈ ਹਜ਼ਾਰ ਈਟ ਨੇ ਕਰੀ, ਇੱਕ ਈਟ ਨਹੀਂ ਨਿਕਲੀ ਖਰੀ। ਇੱਟਾਂ ਨੂੰ ਬਣਾਉਣ ਦਾ ਯਤਨ ਕੀਤਾ। ਗ੍ਰੰਥਾਕਾਰ ਜੀ ਲਿਖਦੇ ਨੇ ਪਹਿਲਾਂ ਇੱਟਾਂ ਪੱਥੀਆਂ, ਫਿਰ ਆਵੇ ਦੇ ਵਿੱਚ ਪਕਾਉਣ ਦੇ ਵਾਸਤੇ ਉਹਨਾਂ ਇੱਟਾਂ ਨੂੰ ਰੱਖਿਆ ਗਿਆ, ਪਰ ਜਦੋਂ ਪਜਾਵੇ ਨੂੰ ਖੋਲਿਆ ਇੱਕ ਵੀ ਜਿਹੜੀ ਇੱਟ ਸੀ ਉਹ ਚੰਗੀ ਨਾ ਨਿਕਲੀ, ਭਾਵ ਕੇ ਪੱਕੀ ਨਾ। ਦੂਸਰ ਫਿਰ ਚੜਾਇਓ ਆਵਾ, ਫਿਰ ਪੀਨ ਕੋ ਪਏ ਪਛਤਾਵਾ। ਦੂਜੀ ਵਾਰੀ ਫਿਰ ਆਵੇ ਦੇ ਵਿੱਚ ਇੱਟਾਂ ਨੂੰ ਰੱਖਿਆ ਗਿਆ ਪਕਾਉਣ ਦੇ ਵਾਸਤੇ, ਗ੍ਰੰਥਾਕਾਰ ਜੀ ਲਿਖਦੇ ਨੇ, ਪਰ ਦੂਜੀ ਵਾਰੀ ਵੀ ਇਨ੍ਹਾਂ ਦੇ ਪੱਲੇ ਸਿਰਫ ਪਛਤਾਵਾ ਹੀ ਲੱਗਿਆ, ਪਾਵ ਕੇ ਇੱਟਾਂ ਨਾ ਪੱਕੀਆਂ।
ਤੀਸਰ ਫਿਰ ਆਵਾਏ ਨੇ ਪਰਿਓ ਬਲਵੰਤ ਸਿੰਘ ਉੱਠ ਕਰ ਚਵ ਖਰਿਓ।
ਫਿਰ ਤੀਸਰੀ ਵਾਰੀ ਕਵੀ ਜੀ ਲਿਖਦੇ ਨੇ ਕਿ ਫਿਰ ਤੋਂ ਆਵੇ ਦੇ ਵਿੱਚ ਇੱਟਾਂ ਭਰੀਆਂ ਗਈਆਂ, ਰੱਖੀਆਂ ਗਈਆਂ। ਇਸ ਤੋਂ ਪਹਿਲਾਂ ਕਿ ਆਵੇ ਨੂੰ ਖੋਲ ਦੇ, ਬਲਵੰਤ ਸਿੰਘ ਉੱਠ ਕਰ ਚਵ ਖਰਿਓ। ਜਿਹੜਾ ਬਲਵੰਤ ਸਿੰਘ ਸੀ ਉਹ ਛੇਤੀ ਹੀ ਉੱਠ ਕੇ ਖਲੋ ਗਿਆ।
ਸਤਿਗੁਰ ਜੀ ਇਨ ਤੀਸਰ ਦੁਆ ਕਰ ਜੋਰ ਕਰੀ ਅਰਦਾਸ, ਸਤਿਗੁਰ ਜੀ ਕਰੋ ਕਾਰਜ ਰਾਸ।
ਬਲਵੰਤ ਸਿੰਘ ਨੇ ਹੱਥ ਜੋੜ ਕੇ ਸਤਿਗੁਰੂ ਪ੍ਰਤਾਪ ਸਿੰਘ ਦੇ ਚਰਨਾਂ ਦੇ ਵਿੱਚ ਅਰਦਾਸਾ ਕੀਤਾ ਕਿ ਇਹ ਸੱਚੇ ਪਾਤਸ਼ਾਹ ਜੀ, ਕਿਰਪਾ ਕਰਕੇ ਆਪਣੇ ਸੇਵਕਾਂ ਦੇ ਕਾਰਜ ਨੂੰ ਰਾਸ ਕਰੋ, ਭਾਵ ਕੇ ਸਾਡੀਆਂ ਇੱਟਾਂ ਪੱਕ ਜਾਣ।
ਤੀਸਰ ਆਵਾ ਪਾਕਿਓ ਆਛਾ ਸਿੰਘਣ ਕੋ ਪਾਇਓ ਸਤਿਗੁਰ ਰਾਖਾ।
ਗ੍ਰੰਥਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਸਿੰਘਾਂ ਦਾ ਰਾਖਾ ਸਤਿਗੁਰੂ ਪ੍ਰਤਾਪ ਸਿੰਘ ਹੋਇਆ। ਕਵੀ ਜੀ ਲਿਖਦੇ ਨੇ ਕਿ ਤੀਸਰਾ ਜਿਹੜਾ ਆਵਾ ਸੀ ਉਹ ਪੂਰੇ ਤਰੀਕੇ ਦੇ ਨਾਲ ਪੱਕ ਗਿਆ, ਭਾਵ ਕੇ ਇੱਟਾਂ ਬੜੀਆਂ ਵਧੀਆਂ ਬਣ ਗਈਆਂ।
ਸਤਿਗੁਰ ਜੀ ਇਨ ਕੋ ਬੁਲਵਾਇਓ ਹਮਰਾ ਆਵਾ ਤੁਮੈ ਪਕਾਇਓ।
ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ ਖਬਰ ਮਿਲੀ ਹੈ ਕਿ ਬੜੀਆਂ ਸੋਹਣੀਆਂ ਇੱਟਾਂ ਉਹਨਾਂ ਦੀਆਂ ਬਣ ਗਈਆਂ ਨੇ। ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਇਹਨਾਂ ਨੂੰ ਆਪਣੇ ਕੋਲ ਬੁਲਾਇਆ ਤੇ ਸਤਿਗੁਰੂ ਜੀ ਕਹਿੰਦੇ ਨੇ ਹਮਰਾ ਆਵਾ ਤੁਮੈ ਪਕਾਇਓ। ਸਤਿਗੁਰੂ ਜੀ ਕਹਿੰਦੇ ਨੇ ਸਾਨੂੰ ਵੀ ਇੱਟਾਂ ਦੀ ਲੋੜ ਹੈ, ਤੁਸੀਂ ਇੱਟਾਂ ਬੜੀਆਂ ਵਧੀਆ ਬਣਾ ਲਈਆਂ ਨੇ। ਸਤਿਗੁਰੂ ਜੀ ਕਹਿੰਦੇ ਨੇ ਅਸੀਂ ਵੀ ਆਵਾ ਲਾਉਂਦੇ ਹਾਂ ਤੇ ਸਾਡਾ ਵੀ ਆਵਾ ਤੁਸੀਂ ਪਕਾ ਦਿਓ।
ਬਲਵੰਤ ਸਿੰਘ ਤਬ ਬਚਨ ਉਚਾਰਾ ਆਪ ਬਣਿਓ ਹਮਰਾ ਪਠਿਆਰਾ।
ਜਦੋਂ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਐਸਾ ਆਖਿਆ, ਹੱਥ ਜੋੜ ਕੇ ਬਲਵੰਤ ਸਿੰਘ ਕਹਿਣ ਲੱਗਾ, ਸੱਚੇ ਪਾਤਸ਼ਾਹ ਜੀ ਸਾਡਾ ਆਵਾ ਜਿਹੜਾ ਹੈ ਉਹ ਕਿਰਪਾ ਕਰਕੇ ਤੁਸੀਂ ਪਕਵਾਇਆ।
ਕਾਰੀਗਰ ਸੇ ਪੱਕੇ ਨਾ ਜੋਈ ਬਾਲਣ ਹਮਰੋ ਫੂਕਿਓ ਸੋਈ।
ਸੱਚੇ ਪਾਤਸ਼ਾਹ ਜੀ ਕਾਰੀਗਰ ਲਾਏ ਸਨ ਜਿਨ੍ਹਾਂ ਨੇ ਬਹੁਤਾ ਸਾਰਾ ਬਾਲਣ ਵੀ ਬਾਲ ਛੱਡਿਆ। ਦੋ ਵਾਰੀ ਕੋਸ਼ਿਸ਼ ਕੀਤੀ ਪਰ ਦੋਵੇਂ ਵਾਰੀ ਆਵਾ ਕੱਚਾ ਨਿਕਲਿਆ, ਪਰ ਤੁਹਾਡੀ ਜਦੋਂ ਕਿਰਪਾ ਹੋਈ, ਜਦੋਂ ਅਰਦਾਸਾ ਕੀਤਾ ਤਾਂ ਸੱਚੇ ਪਾਤਸ਼ਾਹ ਜੀ ਸਾਡਾ ਆਵਾ ਪੱਕਿਆ।
ਤੀਸਰ ਹਮਰੋ ਤੋਹ ਪਕਾਇਓ ਐਸੇ ਕਰੋ ਮੈਂ ਹਾਜ਼ਰ ਆਇਓ।
ਬਲਵੰਤ ਸਿੰਘ ਨੇ ਹੱਥ ਜੋੜ ਕੇ ਆਖਿਆ, ਤੁਸੀਂ ਕਹਿੰਦੇ ਹੋ ਕਿ ਤੁਹਾਡੇ ਵੀ ਆਵੇ ਨੂੰ ਪਕਾ ਦੀਏ, ਸੱਚੇ ਪਾਤਸ਼ਾਹ ਜੀ ਜੇਕਰ ਤੇ ਤੁਸੀਂ ਉਸੇ ਤਰ੍ਹਾਂ ਕਰੋਗੇ ਕਿ ਜਿਵੇਂ ਸਾਡੇ ਆਵੇ ਨੂੰ ਪਕਾਇਆ ਆਪਣੀ ਕਿਰਪਾ ਦੇ ਨਾਲ, ਇਸੇ ਪ੍ਰਕਾਰ ਦੇ ਨਾਲ ਜੇ ਤੇ ਤੁਹਾਡੀ ਕਿਰਪਾ ਹੋਵੇਗੀ ਤੇ ਫਿਰ ਮੈਂ ਹਾਜ਼ਰ ਹੀ ਹਾਜ਼ਰ ਹਾਂ, ਭਾਵ ਕੇ ਫਿਰ ਤੇ ਮੈਂ ਕੋਸ਼ਿਸ਼ ਕਰਾਂਗਾ। ਪਰ ਦਰਅਸਲ ਗੱਲ ਇਹ ਹੈ ਸੱਚੇ ਪਾਤਸ਼ਾਹ ਜੀ, ਤੁਹਾਡੀ ਕਿਰਪਾ ਹੋਣੀ ਚਾਹੀਦੀ ਹੈ। ਜਦੋਂ ਬਲਵੰਤ ਸਿੰਘ ਨੇ ਐਸਾ ਆਖਿਆ ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਸਿਰਫ ਇੱਕ ਚੋਜ ਹੀ ਕਰ ਰਹੇ ਸਨ। ਸਤਿਗੁਰੂ ਜੀ ਕਹਿੰਦੇ ਨੇ ਸਾਨੂੰ ਇੱਟਾਂ ਦੀ ਕੋਈ ਲੋੜ ਨਹੀਂ।
ਤਬ ਹਮ ਕਰ ਪ੍ਰਭ ਜੀ ਕਹੀਓ ਕੂਪ ਲਗਾਓ ਜੋ ਤੁਮ ਚਾਹੀਓ।
ਉਸ ਵੇਲੇ ਬਲਵੰਤ ਸਿੰਘ ਨੂੰ ਉਹਦੇ ਨਾਲ ਦੇ ਭਰਾਵਾਂ ਨੂੰ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਹੁਕਮ ਕੀਤਾ, ਕਹਿੰਦੇ ਨੇ ਕਿ ਹੁਣ ਤੁਸੀਂ ਖੂਹ ਲਾਓ, ਖੂਹ ਪੱਕਾ ਕਰਨ ਦੇ ਵਾਸਤੇ ਤੁਹਾਡੀਆਂ ਇੱਟਾਂ ਤੇ ਹੁਣ ਬਣ ਗਈਆਂ।
ਸੀਮਟ ਹਿਤ ਤਾਵੀਟ ਹੈ ਆਛੀ ਦੇਹ ਸਤਿਗੁਰ ਸਦ ਫਲ ਬਾਛੀ।
ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਸੀਮਟ ਦੇ ਨਾਲ ਲਾਉਣ ਵਾਲੀਆਂ ਇਹ ਤੁਹਾਡੀਆਂ ਇੱਟਾਂ ਤੇ ਬੜੀਆਂ ਚੰਗੀਆਂ ਪੱਕ ਗਈਆਂ ਨੇ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਸਤਿਗੁਰੂ ਜੀ ਕਿਰਪਾ ਕਰਨਗੇ, ਤੁਹਾਨੂੰ ਸਦਾ ਚੰਗੇ ਫਲ ਦੀ ਪ੍ਰਾਪਤੀ ਹੋਵੇਗੀ।
ਇਹਨੇ ਓਡਾ ਨਹੀਂ ਸਦਵਾਯੋ
ਕਾਰੀ ਅਰਦਾਸ ਕੂਪ ਖੁਦ ਵਾਯੋ।
ਫਿਰ ਇਹਨਾਂ ਨੇ ਜਦੋਂ ਖੂਹ ਲਾਉਣਾ ਸੀ ਤੇ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਖੂਹ ਲਾਉਣ ਤੋਂ ਪਹਿਲਾਂ ਇਹਨਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ, ਓਡਾ ਨਹੀਂ ਸਦਾਇਓ। ਓਡਾ ਉਸ ਮਨੁੱਖ ਨੂੰ ਆਖਿਆ ਜਾਂਦਾ ਹੈ ਜਿਹਨੂੰ ਇਹ ਪਰਖ ਹੁੰਦੀ ਹੈ ਕਿ ਕਿਹੜੀ ਜਗ੍ਹਾ ਦੇ ਉੱਤੇ ਖੂਹ ਲਾਇਆ ਜਾਵੇ ਤੇ ਜਿੱਥੋਂ ਥੱਲਿਓ ਚੰਗਾ ਵਧੀਆ ਪਾਣੀ ਨਿਕਲੇਗਾ, ਉਹਨਾਂ ਨੂੰ ਓਡੇ ਆਖਿਆ ਜਾਂਦਾ ਹੈ। ਉਹਨਾਂ ਦੀ ਇੰਨੀ ਪਾਰਖੂ ਨਜ਼ਰ ਹੁੰਦੀ ਹੈ, ਇੰਨਾ ਉਹਨਾਂ ਨੂੰ ਗਿਆਨ ਹੁੰਦਾ ਹੈ ਕਿ ਜ਼ਮੀਨ ਨੂੰ ਟੋਹ ਕੇ ਉਹ ਦੱਸ ਦਿੰਦੇ ਨੇ ਜੇਕਰ ਇੱਥੇ ਖੂਹ ਲਾਓਗੇ ਤੇ ਪਾਣੀ ਵਧੀਆ ਨਹੀਂ ਨਿਕਲੇਗਾ, ਜੇਕਰ ਇਸ ਜਗ੍ਹਾ ਦੇ ਉੱਤੇ ਖੂਹ ਲਾਓਗੇ ਤੇ ਫਿਰ ਵਧੀਆ ਪਾਣੀ ਨਿਕਲੇਗਾ। ਉਹਨਾਂ ਨੂੰ ਓਡੇ ਆਖਿਆ ਜਾਂਦਾ ਹੈ ਜਿਹੜੇ ਕਿ ਜ਼ਮੀਨ ਦੇ ਅੰਦਰ ਤੱਕ ਆਪਣੀ ਜਾਣਕਾਰੀ ਰੱਖਦੇ ਨੇ। ਓਡਿਆਂ ਨੂੰ ਆਮ ਤੌਰ ਦੇ ਉੱਤੇ ਲੋਕ ਸੱਦਦੇ ਸਨ ਤਾਂ ਕਿ ਉਹ ਦੱਸਣ ਕਿ ਕਿੱਥੇ ਖੂਹ ਲਾਈਏ ਤੇ ਪਾਣੀ ਵਧੀਆ ਮਿੱਠਾ ਤੇ ਸਾਫ ਨਿਕਲੇ। ਗ੍ਰੰਥਾਕਾਰ ਜੀ ਲਿਖਦੇ ਨੇ ਪਰ ਇਹਨਾਂ ਨੇ ਹੁਣ ਖੂਹ ਲਾਉਣਾ ਸੀ, ਕਿਸੇ ਓਡੇ ਨੂੰ ਕਿਸੇ ਜਾਣਕਾਰੀ ਰੱਖਣ ਵਾਲੇ ਨੂੰ ਨਹੀਂ ਸੱਦਿਆ। ਆਪਣੀ ਮਨ ਮਰਜ਼ੀ ਦੇ ਨਾਲ ਜਿੱਥੇ ਇਹਨਾਂ ਦਾ ਦਿਲ ਕੀਤਾ ਉੱਥੇ ਖੂਹ ਲਾਉਣਾ ਆਰੰਭ ਕੀਤਾ, ਪਰ ਇਸ ਤੋਂ ਪਹਿਲਾਂ ਸਤਿਗੁਰੂ ਪ੍ਰਤਾਪ ਸਿੰਘ ਦੇ ਚਰਨਾਂ ਦੇ ਵਿੱਚ ਅਰਦਾਸ ਜ਼ਰੂਰ ਕੀਤੀ। ਕੂਪ ਪਿਹਰਟ ਜੋੜ ਜਬ ਲਿਆ, ਕੂਪ ਮਿਟੇੜ ਬਹੁਤ ਹੀ ਥੀਆ। ਗ੍ਰੰਥਾਕਾਰ ਜੀ ਲਿਖਦੇ ਨੇ ਖੂਹ ਲਾ ਲਿਆ, ਖੂਹ ਨੂੰ ਇੱਟਾਂ ਦੇ ਨਾਲ ਪੱਕਾ ਕਰ ਲਿਆ, ਪੂਰੇ ਤਰੀਕੇ ਦੇ ਨਾਲ ਤਿਆਰੀ ਹੋ ਗਈ, ਉੱਪਰ ਹਰਟ ਲਾਇਆ ਤੇ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਖੂਹ ਨੂੰ ਚਲਾ ਦਿੱਤਾ। ਕੂਪ ਮਿਟੇੜ ਬਹੁਤ ਹੀ ਥੀਆ, ਪਰ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਦੋਂ ਹਰਟ ਜੋੜਿਆ ਗਿਆ ਪਾਣੀ ਥੋੜਾ ਬਾਹਰ ਨਿਕਲਿਆ ਤੇ ਖੂਹ ਬਹੁਤ ਹੀ ਜ਼ਿਆਦਾ ਟੇਢਾ ਹੋ ਗਿਆ। ਪੂਪ ਪਯੋ ਕੂਪ ਪਯੋ ਬਹੁ ਉੱਚਾ ਨੀਚਾ, ਹਾਸੀ ਕਰੇ ਲੋਕ ਮੋਹੇ ਮੀਚਾ। ਗ੍ਰੰਥਾਕਾਰ ਜੀ ਲਿਖਦੇ ਨੇ ਪੂਰਾ ਕੰਮ ਤੇ ਮੁਕੰਮਲ ਹੋ ਗਿਆ ਸੀ, ਵਧੀਆ ਕੰਮ ਫੱਬ ਗਿਆ ਸੀ, ਹਰਟ ਦੇ ਨਾਲ ਪਾਣੀ ਵੀ ਨਿਕਲਣ ਲੱਗ ਪਿਆ ਸੀ, ਪਰ ਅਚਾਨਕ ਖੂਹ ਟੇਢਾ ਹੋ ਗਿਆ। ਕੂਪ ਪਯੋ ਬਹੁ ਉੱਚਾ ਨੀਚਾ, ਬੜਾ ਉੱਚਾ ਤੇ ਨੀਵਾਂ ਹੋ ਗਿਆ ਖੂਹ, ਟੇਢਾ ਬੜਾ ਦਿਸਦਾ ਹੈ। ਹਾਸੀ ਕਰੇ ਲੋਕ ਮੋਹਿ ਮੀਚਾ, ਜਿਹੜੇ ਨਿੰਦਕ ਲੋਕ ਸਨ ਉਹਨਾਂ ਨੇ ਮਜ਼ਾਕ ਕਰਨਾ ਸ਼ੁਰੂ ਕੀਤਾ ਕਿ ਵੇਖੋ ਖੂਹ ਲਾਇਆ ਹੈ ਨਾਮਧਾਰੀਆਂ ਨੇ। ਕਛਕ ਕਾਲ ਸਤ ਗੋਰੀ ਇੱਥੇ ਆਏ, ਬਲਵੰਤ ਸਿੰਘ ਕਰ ਜੋਰ ਲਾਏ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਥੋੜੇ ਦਿਨਾਂ ਤੋਂ ਬਾਅਦ ਸਤਿਗੁਰੂ ਪ੍ਰਤਾਪ ਸਿੰਘ ਜੀ ਇਸ ਪਾਸੇ ਜਦੋਂ ਆਏ ਤੇ ਬਲਵੰਤ ਸਿੰਘ ਨੇ ਸਤਿਗੁਰੂ ਪ੍ਰਤਾਪ ਸਿੰਘ ਦੇ ਚਰਨਾਂ ਦੇ ਵਿੱਚ ਜਾ ਕੇ ਅਰਜ਼ ਕੀਤੀ।
ਪ੍ਰਭ ਜੀ ਚਰਨ ਕੂਪ ਪਰ ਪਾਓ, ਹਮਰੇ ਪਰ ਉਪਕਾਰ ਕਮਾਓ।
ਸਤਿਗੁਰੂ ਪ੍ਰਤਾਪ ਸਿੰਘ ਦੇ ਚਰਨਾਂ ਦੇ ਵਿੱਚ ਅਰਜ਼ ਕੀਤੀ। ਬਲਵੰਤ ਸਿੰਘ ਕਹਿੰਦਾ, ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸਾਡੇ ਖੂਹ ਤੇ ਚਰਨ ਪਾਓ, ਸੱਚੇ ਪਾਤਸ਼ਾਹ ਜੀ ਸਾਡੇ ਤੇ ਉਪਕਾਰ ਕਮਾਓ।
ਹਮ ਜੀਉ ਹਾਂ ਜਾਵਣ ਚਹਿ, ਤੁਮ ਜਾਓ ਹਮ ਜਬ ਹੈ।
ਕਹਿੰਦਾ, ਸੱਚੇ ਪਾਤਸ਼ਾਹ ਜੀ ਖੂਹ ਤੇ ਟੇਢਾ ਹੋ ਗਿਆ, ਕਿਰਪਾ ਕਰੋ ਉੱਥੇ ਚਰਨ ਪਾਓ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਅਸੀਂ ਵੀ ਉੱਥੇ ਜਾਣਾ ਚਾਹੁੰਦੇ ਹਾਂ, ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਚੱਲੋ, ਮੈਂ ਬਾਅਦ ਦੇ ਵਿੱਚ ਆਵਾਂਗਾ।
ਪਰ ਤੁਮਰੇ ਗ੍ਰਹਿ ਚਰਨ ਨਾ ਪਾਊ, ਕੂਪ ਤਮਾਰੋ ਪੇਖਣ ਆਉ।
ਨਾਲ ਹੀ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਤੁਹਾਡੇ ਘਰ ਦੇ ਵਿੱਚ ਚਰਨ ਨਹੀਂ ਪਾਵਾਂਗਾ, ਤੁਹਾਡੇ ਘਰ ਨਹੀਂ ਜਾਵਾਂਗਾ, ਪਰ ਜਿਹੜਾ ਤੁਸੀਂ ਖੂਹ ਲਾਇਆ ਹੈ ਉਹਨੂੰ ਵੇਖਣ ਦੇ ਵਾਸਤੇ ਸਤਿਗੁਰੂ ਜੀ ਕਹਿੰਦੇ ਨੇ ਮੈਂ ਜ਼ਰੂਰ ਆਵਾਂਗਾ।
ਸਿੰਘਿਆਂ ਨੇ ਆਵਣ ਪਹਿਲ ਸਵਾਰਾ, ਸਤਿਗੁਰ ਜੀ ਆਏ ਦਿਓ ਦਿਦਾਰਾ।
ਸਤਿਗੁਰਾਂ ਦੇ ਆਉਣ ਤੋਂ ਪਹਿਲਾਂ ਉਹਨਾਂ ਨੇ ਜਗ੍ਹਾ ਸਵਾਰੀ ਜਿੱਥੇ ਉਹਨਾਂ ਨੇ ਖੂਹ ਲਾਇਆ ਸੀ, ਤੇ ਫਿਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਉੱਥੇ ਪਹੁੰਚੇ, ਆਣ ਕੇ ਦੀਦਾਰਾ ਦਿੱਤਾ।
ਪਾਈ ਪ੍ਰਤੀ ਪ੍ਰਭ ਬਾਕ ਉਚਾਰਾ, ਮਲਵਾਈਨ ਕੂਪ ਤੋਂ ਪ੍ਰਭੂ ਸਵਾਰਾ।
ਭਾਈ ਵਜ਼ੀਰ ਸਿੰਘ ਸਤਿਗੁਰੂ ਪ੍ਰਤਾਪ ਸਿੰਘ ਦੇ ਨਾਲ ਸਨ,
ਸਤਿਗੁਰੂ ਜੀ ਕਹਿੰਦੇ ਨੇ ਭਾਈ ਜੀ ਇਹਨਾਂ ਮਲਵਈਆਂ ਦੇ ਖੂਨ ਤੇ ਪ੍ਰਭੂ ਨੇ ਬੜਾ ਸਵਾਰ ਦਿੱਤਾ ਹੈ, ਬੜਾ ਚੰਗਾ ਬਣਾ ਦਿੱਤਾ।
ਕਿਤਨਾ ਰੇਤਾ ਇਸ ਕੋ ਆਛਾ ਜਲ ਮਿਲਿਓ ਹੈ ਮਨ ਕੋ ਬਾਛਾ।
ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਆਪਣੇ ਸ੍ਰੀ ਮੁਖ ਤੋਂ ਆਪਣੀ ਰਸਨਾ ਤੋਂ ਐਸੇ ਬਚਨ ਕੀਤੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਦੇਖੋ ਭਾਈ ਜੀ ਰੇਤਾ ਕਿੰਨਾ ਵਧੀਆ ਇੱਥੋਂ ਖੂਹ ਦੇ ਵਿੱਚੋਂ ਨਿਕਲਿਆ ਹੈ, ਇਸ ਤੋਂ ਇਲਾਵਾ ਜਿਹੜਾ ਜਲ ਹੈ ਜਿਹੜਾ ਪਾਣੀ ਹੈ ਉਹ ਵੀ ਮਨ ਪਾਉਂਦਾ ਵਧੀਆ ਨਿਕਲਿਆ।
ਯਹ ਮੇਦਨੀ ਨਾ ਹੀ ਬਿਗਾਰੇ ਨਾ ਹੀ ਜਹ ਟਿੰਡਣ ਕੋ ਗਾਰੇ।
ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਇਹ ਜਿਹੜਾ ਖੂਹ ਦਾ ਪਾਣੀ ਹੈ ਇਹ ਧਰਤੀ ਨੂੰ ਬੜਾ ਫਾਇਦਾ ਪਹੁੰਚਾਵੇਗਾ, ਧਰਤੀ ਨੂੰ ਵਿਗਾੜੇਗਾ ਨਹੀਂ, ਇਸ ਤੋਂ ਇਲਾਵਾ ਪਾਣੀ ਤੇ ਇੰਨਾ ਚੰਗਾ ਹੈ ਕਿ ਟਿੰਡਾਂ ਨੂੰ ਵੀ ਗਾਲੇਗਾ ਨਹੀਂ।
ਸੰਤਾਂ ਕਾਰਜ ਆਪ ਖਲੋਆ ਕੌਣ ਕਹੇ ਖੂਵਿੰਗਾ ਹੋਇਆ।
ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਜਿਹੜੇ ਅਕਾਲ ਪੁਰਖ ਨੇ ਜਿਹੜੇ ਸਤਿਗੁਰੂ ਜੀ ਨੇ ਉਹ ਤੇ ਆਪਣੇ ਸਿੱਖਾਂ ਦੇ ਕਾਰਜ ਦੇ ਵਾਸਤੇ ਆਪ ਖਲੋਂਦੇ ਨੇ, ਜਿਸ ਤਰ੍ਹਾਂ ਕਿ ਗੁਰਬਾਣੀ ਦੇ ਵਿੱਚ ਪਾਠ ਆਉਂਦਾ ਹੈ ਸੰਤਾਂ ਕਾਰਜ ਆਪ ਖਲੋਆ, ਭਾਵ ਕਿ ਆਪ ਖਲੋ ਕੇ ਜਿਹੜੇ ਸਾਧੂ ਸੰਤ ਮਹਾਤਮਾ ਨੇ ਉਹਨਾਂ ਦੇ ਕਾਰਜਾਂ ਨੂੰ ਭਗਵਾਨ ਸਵਾਰਦਾ ਹੈ। ਸਤਿਗੁਰਾਂ ਨੇ ਬਚਨ ਕੀਤਾ ਕੌਣ ਕਹੇ ਖੂਹ ਵਿੰਗਾ ਹੋਇਆ, ਸਤਿਗੁਰੂ ਜੀ ਕਹਿੰਦੇ ਨੇ ਕੌਣ ਕਹਿੰਦਾ ਹੈ ਕਿ ਖੂਹ ਟੇਢਾ ਹੈ ਖੂਹ ਵਿੰਗਾ ਹੈ।
ਇਸ ਕੀ ਤੋ ਹੈ ਐਨ ਸਿਧਾਈ ਸੂਤ ਬਾਂਧ ਜਿਉ ਕਰੀ ਚਿਨਾਈ।
ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਖੂਹ ਦੀ ਤੇ ਇੰਨੀ ਸਿਧਾਈ ਹੈ, ਭਾਵ ਕਿ ਇੰਨਾ ਸਿੱਧਾ ਕਿ ਜਿਵੇਂ ਸੂਤ ਬੰਨ ਕੇ ਕਿਸੇ ਨੇ ਚਿਨਾਈ ਕੀਤੀ ਹੋਵੇ, ਖੂਹ ਤੇ ਗੋਲ ਹੁੰਦਾ ਹੈ, ਸੂਤ ਬੰਨ ਕੇ ਉਹਦੀ ਚਿਨਾਈ ਨਹੀਂ ਹੁੰਦੀ, ਸੂਤ ਬੰਨਿਆ ਜਾਂਦਾ ਹੈ ਜਿੱਥੇ ਸਿੱਧੀ ਕੰਧ ਖਿੱਚਣੀ ਹੋਵੇ ਤੇ ਉਹ ਬੜੀ ਪੱਧਰੀ ਤੇ ਵਧੀਆ ਖਿੱਚੀ ਜਾਂਦੀ ਹੈ, ਪਰ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਖੂਹ ਤੇ ਇੰਨਾ ਵਧੀਆ ਸਿੱਧਾ ਗੋਲ ਬਣਿਆ ਕਿ ਜਿਵੇਂ ਸੂਤ ਬੰਨ ਕੇ ਬਣਾਇਆ ਹੋਵੇ।
ਜਿਤ ਢੇਡ ਸੀ ਉਹਾਂ ਖਰੇ ਅਸ ਕਰ ਬਚ ਉਤਰੇ ਤਰੇ।
ਜਿਹੜੇ ਪਾਸੇ ਟੇਢਾ ਸੀ ਖੂਹ ਉਸ ਪਾਸੇ ਹੀ ਸਤਿਗੁਰੂ ਪ੍ਰਤਾਪ ਸਿੰਘ ਜੀ ਖਲੋਤੇ ਸਨ ਤੇ ਐਸਾ ਬਚਨ ਕਰਕੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਖੂਹ ਤੋਂ ਜ਼ਰਾ ਪਰਾਂ ਹਟ ਗਏ।
ਚਰਨ ਪਾਏ ਪ੍ਰਭ ਗਾਵ ਪਧਾਰੇ ਚਲੇ ਹਰਟ ਔ ਭਰੇ ਕਿਆਰੇ।
ਦੁਬਾਰਾ ਜਦੋਂ ਦੇਖਿਆ ਤੇ ਸਤਿਗੁਰਾਂ ਦੇ ਬਚਨ ਕਰਨ ਦੇ ਨਾਲ ਹੀ ਖੂਹ ਸਿੱਧਾ ਹੋ ਗਿਆ ਸੀ, ਉਹਦੇ ਵਿੱਚ ਪੂਰੀ ਗੁਲਾਈ ਸੀ, ਵਿੰਗਾ ਟੇਢਾ ਨਹੀਂ ਸੀ। ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਐਸੀ ਕਿਰਪਾ ਕੀਤੀ। ਇਤਿਹਾਸ ਦੇ ਵਿੱਚ ਐਸਾ ਵੀ ਜ਼ਿਕਰ ਆਇਆ ਕਿ ਆਹ ਜਿਹੜਾ ਵਰਨੀਆਂ ਵਾਲਾ ਖੂਹ ਹੈ ਇਹ ਜਦੋਂ ਲਾਇਆ ਉਸ ਵੇਲੇ ਗੁਰਗੱਦੀ ਦੇ ਉੱਤੇ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਸਨ। ਇਹ ਜਦੋਂ ਖੂਹ ਦੀ ਉਸਾਰੀ ਕੀਤੀ ਗਈ ਇਹ ਵੀ ਟੇਢਾ ਨਿਕਲਿਆ। ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜਾ ਕੇ ਅਰਜ ਕੀਤੀ ਗਈ, ਸੱਚੇ ਪਾਤਸ਼ਾਹ ਖੂਹ ਦੀ ਉਸਾਰੀ ਹੋਈ ਹੈ ਤੁਹਾਡੇ ਹੁਕਮ ਦੇ ਮੁਤਾਬਕ, ਪਰ ਸੱਚੇ ਪਾਤਸ਼ਾਹ ਜੀ ਖੂਹ ਤੇ ਟੇਢਾ ਨਿਕਲਿਆ। ਤੇ ਉਸ ਵੇਲੇ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਪ੍ਰਤਾਪ ਸਿੰਘ ਨੂੰ ਲੈ ਜਾਓ। ਛੋਟੀ ਉਮਰ ਦੇ ਵਿੱਚ ਸਨ ਸਤਿਗੁਰੂ ਪ੍ਰਤਾਪ ਸਿੰਘ ਜੀ, ਉਹਨਾਂ ਨੂੰ ਲੈ ਕੇ ਇੱਥੇ ਪਹੁੰਚੇ ਤੇ ਉਸ ਛੋਟੀ ਉਮਰ ਦੇ ਵਿੱਚ ਹੀ ਜਦੋਂ ਗੁਰਗੱਦੀ ਦੇ ਉੱਤੇ ਵੀ ਬਿਰਾਜਮਾਨ ਨਹੀਂ ਸਨ, ਸਤਿਗੁਰੂ ਪ੍ਰਤਾਪ ਸਿੰਘ ਨੇ ਇਸੇ ਤਰ੍ਹਾਂ ਬਚਨ ਕੀਤਾ ਸੀ ਭਾਈ ਤੁਹਾਨੂੰ ਕੋਈ ਭੁਲੇਖਾ ਲੱਗਦਾ ਹੈ, ਖੂਹ ਤੇ ਪੂਰਾ ਸਿੱਧਾ ਹੈ। ਜਦੋਂ ਦੇਖਿਆ ਤੇ ਪੂਰਾ ਖੂਹ ਸਿੱਧਾ ਸੀ, ਅੱਜ ਤੱਕ ਵੀ ਉਹ ਖੂਹ ਚੱਲ ਰਿਹਾ, ਪੂਰਾ ਉਸੇ ਪ੍ਰਕਾਰ ਦੇ ਨਾਲ ਵਧੀਆ ਬਰਕਰਾਰ ਹੈ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਕਿ ਇਸ ਵਾਰੀ ਵੀ ਹੁਣ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਕਿਰਪਾ ਕੀਤੀ ਹੈ, ਬਚਨ ਦੇ ਨਾਲ ਹੀ ਖੂਹ ਦੇ ਟੇਢੇਪਣ ਨੂੰ ਦੂਰ ਕਰ ਦਿੱਤਾ। ਕਵੀ ਜੀ ਲਿਖਦੇ ਨੇ ਚੱਲੇ ਹਰਟ ਉਹ ਭਰੇ ਕਿਆਰੇ, ਉਸੇ ਵੇਲੇ ਹਰਟ ਨੂੰ ਚਲਾਇਆ ਗਿਆ, ਪਾਣੀ ਨਿਕਲਣ ਲੱਗਾ, ਕਿਆਰੇ ਭਰਨ ਲੱਗੇ।
ਬਲਵੰਤ ਸਿੰਘ ਪੀ ਸੰਗ ਪਧਾਰਾ ਲਹਿਰ ਵਰਤ ਆਇਆ ਸੋ ਕਾਰਾ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਿੰਡ ਦੇ ਵਿੱਚ ਚਰਨ ਪਾ ਕੇ ਅੱਗੇ ਚਲੇ ਗਏ। ਇਸ ਤੋਂ ਪਹਿਲਾਂ ਕਿ ਸਤਿਗੁਰੂ ਜੀ ਕਿਤੇ ਹੋਰ ਜਾਂਦੇ, ਬਲਵੰਤ ਸਿੰਘ ਵੀ ਸਤਿਗੁਰਾਂ ਦੇ ਨਾਲ ਹੀ ਰਿਹਾ। ਗ੍ਰੰਥਾਕਾਰ ਜੀ ਲਿਖਦੇ ਨੇ, ਸਤਿਗੁਰੂ ਜੀ ਜਦੋਂ ਚਲੇ ਗਏ, ਲਹਿਰ ਵਰਤਿਆ ਐਸੋ ਕਾਰਾ, ਤੇ ਫਿਰ ਇੱਕ ਹੋਰ ਹੀ ਕਾਰਾ ਵਰਤ ਗਏ।
ਜਿੱਤ ਵਾਲ ਭਰਾਵ ਜੀ ਖੜੇ ਓ ਚਾਰਾ, ਉਸੀ ਤਰਫ ਸੇ ਪਯੋ ਨਿਚਾਰਾ। ਜਿਹੜੇ ਖੂਹ ਵਾਲੇ ਪਾਸੇ ਸਤਿਗੁਰੂ ਪ੍ਰਤਾਪ ਸਿੰਘ ਜੀ ਖੜੇ ਹੋ ਕੇ ਬਚਨ ਕੀਤਾ ਸੀ, ਕਵੀ ਜੀ ਲਿਖਦੇ ਨੇ, ਉਸ ਪਾਸਿਓ ਖੂਹ ਕਾਫੀ ਜ਼ਿਆਦਾ ਨੀਵਾਂ ਹੋ ਗਿਆ, ਭਾਵ ਕੇ ਫਿਰ ਤੋਂ ਟੇਢਾਪਣ ਆ ਗਿਆ। ਇਨਕਾ ਸੁਤ ਭਾਗ ਕਰ ਗਯੋ, ਬਾਪੂ ਕੋਪ ਹਮਾਰੋ ਟਹਿਓ।
ਦੌੜਦਾ ਹੋਇਆ ਬਲਵੰਤ ਸਿੰਘ ਦਾ ਪੁੱਤਰ ਉੱਥੇ ਪਹੁੰਚਿਆ, ਕਹਿਣ ਲੱਗਾ, ਬਾਪੂ ਜੀ ਖੂਹ ਤੇ ਹੁਣ ਟਹਿ ਜਾਵੇਗਾ, ਬਹੁਤ ਵਿੰਗਾ ਹੋ ਗਿਆ।
ਇਨਕੇ ਮਨ ਹੈਰਾਨੀ ਛਾਈ, ਅਭੀ ਤੋ ਦੇ ਗਏ ਵਰ ਰਗੂ ਰਾਈ।
ਜਦੋਂ ਪੁੱਤਰ ਨੇ ਆਣ ਕੇ ਖਬਰ ਦਿੱਤੀ ਕਿ ਬਾਪੂ ਖੂਹ ਤੇ ਟਹਿ ਜਾਵੇਗਾ, ਇਹਨਾਂ ਦੇ ਮਨ ਦੇ ਵਿੱਚ ਬੜੀ ਹੈਰਾਨੀ ਆਈ, ਭਾਵ ਕੇ ਬਲਵੰਤ ਸਿੰਘ ਦੇ ਮਨ ਦੇ ਅੰਦਰ ਅਭੀ ਤੋ ਦੇ ਗਏ ਵਰ ਰਘੂ ਰਾਈ, ਭਾਵ ਕੇ ਰਾਮ ਸਰੂਪ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਹੁਣੇ ਹੁਣੇ ਤੇ ਕਿਰਪਾ ਕਰਕੇ ਗਏ ਨੇ, ਵਰਦਾਨ ਦੇ ਕੇ ਗਏ ਨੇ, ਇਸ ਤਰ੍ਹਾਂ ਕਿਵੇਂ ਹੋ ਸਕਦਾ।
ਯਹ ਤੋ ਅਚਰਜ ਪਯੋ, ਆਛੋ ਹੋਵਤ ਉਲਟੋ ਟਯੋ।
ਸੋਚਣ ਲੱਗਾ, ਇਹ ਤੇ ਅਸਚਰਜ ਵਾਲੀ ਹੈਰਾਨੀ ਵਾਲੀ ਗੱਲ ਹੋ ਗਈ ਹੈ ਕਿ ਅੱਛਾ ਹੋਵਤ ਉਲਟਿਓ ਟਹਿਓ, ਅੱਛਾ ਹੋਣ ਦੀ ਜਗ੍ਹਾ ਦੇ ਉੱਤੇ, ਚੰਗਾ ਹੋਣ ਦੀ ਜਗ੍ਹਾ ਦੇ ਉੱਤੇ ਹੁਣ ਇਹ ਕਹਿ ਰਿਹਾ ਕਿ ਖੂਹ ਤੇ ਲੱਗਦਾ ਹੈ ਢਹਿ ਹੀ ਜਾਏਗਾ।
ਦਮ ਦਮੇ ਗਾਮ ਚਰਨ ਪ੍ਰਭ ਪਾਏ, ਚਲੇ ਗਏ ਆਜ ਸੇ ਸੁਖ ਦਾਏ।
ਦਮ ਦਮੇ ਪਿੰਡ ਦੇ ਵਿੱਚ ਚਰਨ ਪਾ ਕੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਜੋ ਸੁਖਾਂ ਦੇ ਮੂਲ ਨੇ ਉਥੋਂ ਅੱਗੇ ਚਲੇ ਗਏ ਸਨ।
ਯਹ ਕਾਰੀਗਰ ਲੈ ਕਰ ਗਯੋ, ਮੋਕੋ ਯਤ ਸ਼ੋਕ ਯਾਤਰ ਯਤ ਮਨ ਬਿਸਮਯੋ।
ਫਿਰ ਬਲਵੰਤ ਸਿੰਘ ਨੇ ਕਾਰੀਗਰ ਨੂੰ ਆਪਣੇ ਨਾਲ ਲਿਆ ਹੈ, ਦੌੜਦਾ ਹੋਇਆ ਖੂਹ ਤੇ ਪਹੁੰਚਿਆ, ਬੜਾ ਸ਼ੋਕ ਦੇ ਵਿੱਚ ਮਨ ਭਰਮਿਆ ਹੋਇਆ।
ਉਹਾ ਜਾ ਕਰ ਜਬੇ ਨਿਹਾਰਾ, ਕਾਰੀਗਰ ਪਯੋ ਖੁਸ਼ ਪਾਰਾ।
ਜਦੋਂ ਕਾਰੀਗਰ ਨੂੰ ਲੈ ਕੇ ਪਹੁੰਚਿਆ ਤੇ ਜਦੋਂ ਜਾ ਕੇ ਕਾਰੀਗਰ ਨੇ ਦੇਖਿਆ ਤੇ ਸਤਿਗੁਰਾਂ ਦੀ ਕਿਰਪਾ ਪਹਿਲਾਂ ਹੋ ਚੁੱਕੀ ਸੀ, ਕਾਰੀਗਰ ਖੂਹ ਨੂੰ ਵੇਖ ਕੇ ਬੜਾ ਖੁਸ਼ ਹੋਇਆ।
ਯਹ ਤੋ ਟੇਡ ਕੂਪ ਕੀ ਮੇਟੀ, ਲੋਗਾ ਕਹਿਤ ਥੇ ਜੋ ਤੁਮ ਹੇਟੀ।
ਕਾਰੀਗਰ ਕਹਿੰਦਾ ਕਿ ਭੁਲੇਖਾ ਲੱਗਾ ਤੇਰੇ ਪੁੱਤਰ ਨੂੰ, ਇਹ ਤੇ ਸਗੋਂ ਖੂਹ ਦੀ ਪੂਰੀ ਜਿਹੜੀ ਟੇਡ ਸੀ ਉਹ ਖਤਮ ਹੋ ਗਈ ਹੈ, ਉਹਨੇ ਗੁਲਾਈ ਨੂੰ ਨਾਪਿਆ, ਚੰਗੇ ਤਰੀਕੇ ਦੇ ਨਾਲ ਵੇਖਿਆ। ਕਹਿੰਦਾ ਕਿ ਹੁਣ ਤੇ ਰਤਾ ਵੀ ਕੋਈ ਟੇਢਾ ਪਾ ਨਹੀਂ ਹੈ, ਇਹ ਤੇ ਬਿਲਕੁਲ ਖੂਹ ਸਿੱਧਾ ਹੋ ਗਿਆ।
ਅਬ ਹੋਯੋ ਸਹ ਸੀਧਾ ਤੀਰ, ਨਹੀਂ ਡਿੱਗਿਓ ਨਹੀਂ ਡਿੱਗੇ ਅਖੀਰ।
ਕਾਰੀਗਰ ਕਹਿਣ ਲੱਗਾ, ਹੁਣ ਤੇ ਪੂਰਾ ਤੀਰ ਦੇ ਵਾਂਗ ਸਿੱਧਾ ਹੋ ਗਿਆ, ਭਾਵ ਕੇ ਸਹੀ ਹੋ ਗਿਆ, ਨਹੀਂ ਡਿੱਗਿਓ ਨਹੀਂ ਡਿੱਗਿਆ ਅਖੀਰ, ਭਾਵ ਕੇ ਨਾ ਡਿੱਗਿਆ ਤੇ ਨਾ ਹੀ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਡਿੱਗੇਗਾ।
ਯਹ ਤੋ ਸਤਿਗੁਰ ਜੀ ਕੀ ਮਾਇਆ, ਕੂਪ ਕੀ ਟੇਡ ਕੋ ਜਿਨੇ ਗਵਾਇਆ।
ਕਾਰੀਗਰ ਕਹਿੰਦਾ ਕਿ ਇਹ ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੀ ਮਾਇਆ ਹੈ, ਉਹਨਾਂ ਦੀ ਕਿਰਪਾ ਕਿ ਜਿਨ੍ਹਾਂ ਨੇ ਕਿਰਪਾ ਕਰਕੇ ਖੂਹ ਦੀ ਪੂਰੀ ਟੇਡ ਨੂੰ ਖਤਮ ਕਰ ਦਿੱਤਾ ਹੈ, ਗਵਾ ਦਿੱਤਾ।
ਕਾਰੀਗਰ ਹੋ ਹਾਰ ਗਏ ਥੇ, ਟੋਬੇ ਜੀ ਸੰਗਮ ਸਰ ਗਏ ਥੇ।
ਸਾਰੇ ਕਾਰੀਗਰ ਵੀ ਹਾਰ ਗਏ ਸਨ, ਜਿਹੜੇ ਟੋਬੇ ਨੇ ਉਹ ਵੀ ਸਾਰੇ ਆਪਣਾ ਯਤਨ ਲਾ ਚੁੱਕੇ ਸਨ, ਪਰ ਖੂਹ ਕਿਸੇ ਤੋਂ ਸਿੱਧਾ ਨਹੀਂ ਸੀ ਹੋਇਆ, ਪਰ ਹੁਣ ਸਤਿਗੁਰਾਂ ਨੇ ਕਿਰਪਾ ਕਰ ਦਿੱਤੀ ਸੀ।
ਯਹ ਤੋ ਸਾਖੀ ਬਣੀ ਤੁਮਾਰੀ, ਸਤਿਗੁਰ ਤੁਮਰੀ ਪੈਜ ਸਵਾਰੀ।
ਕਹਿੰਦਾ ਹੈ ਕਾਰੀਗਰ ਬਲਵੰਤ ਸਿੰਘ ਨੂੰ ਕਿ ਇਹ ਤੇ ਸਤਿਗੁਰਾਂ ਨੇ ਤੁਹਾਡੀ ਪੈਜ ਸਵਾਰੀ ਹੈ, ਯਹ ਤੋ ਸਾਖੀ ਬਣੀ ਤੁਮਾਰੀ। ਕਹਿੰਦਾ ਹੈ ਬਲਵੰਤ ਸਿੰਘ ਨੂੰ ਇਹ ਤੇ ਤੁਹਾਡੀ ਇੱਕ ਸਤਿਗੁਰੂ ਦੀ ਕਿਰਪਾ ਦੀ ਸਾਖੀ ਬਣ ਗਈ ਕਿ ਕਿਸ ਪ੍ਰਕਾਰ ਦੇ ਨਾਲ ਤੁਹਾਡੇ ਤੇ ਸਤਿਗੁਰਾਂ ਨੇ ਕਿਰਪਾ ਕੀਤੀ। ਸੁਤ
ਹਰੀ ਸਿੰਘ ਕੋ ਪਿਆਰੋ ਸ਼ਰਧਾ ਸਹਿਤ ਖੁਸ਼ੀ ਪੈਚਾਰੋ,
ਭਾਵ ਕਿ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਸੁਪੁੱਤਰ ਨੇ ਉਹ ਬਹੁਤ ਹੀ ਜ਼ਿਆਦਾ ਮਿਹਰ ਵਾਲੇ ਨੇ, ਬੜੇ ਪਿਆਰੇ ਨੇ, ਸ਼ਰਧਾ ਦੇ ਨਾਲ ਸਾਰੇ ਖੁਸ਼ ਹੋ ਗਏ।
ਭਗਵਾਨ ਸਿੰਘ ਇੱਕ ਕੋ ਨਾਮ, ਬਲਵੰਤ ਸਿੰਘ ਬਲਵੀਰ ਸੁਹਾਮ।
ਇਹਨਾਂ ਪ੍ਰਮੁੱਖ ਸਿੰਘਾਂ ਦਾ ਕਵੀ ਜੀ ਨੇ ਜ਼ਿਕਰ ਕੀਤਾ ਹੈ। ਕਵੀ ਜੀ ਲਿਖਦੇ ਨੇ, ਇੱਕ ਦਾ ਨਾਮ ਸੀ ਭਗਵਾਨ ਸਿੰਘ, ਦੂਜੇ ਦਾ ਨਾਮ ਸੀ ਬਲਵੰਤ ਸਿੰਘ, ਤੀਜੇ ਦਾ ਨਾਮ ਸੀ ਬਲਵੀਰ ਸਿੰਘ।
ਸਰਦਾਰ ਕੌਰ ਸਿੰਘ ਬਹੁਤੋ ਆਛੋ, ਸਤਿਗੁਰ ਜੀ ਦਹਿ ਫਲ ਬਾਛੋ।
ਗ੍ਰੰਥਕਾਰ ਜੀ ਲਿਖਦੇ ਨੇ ਕਿ ਚੌਥੇ ਇਹਨਾਂ ਦੇ ਭਰਾ ਦਾ ਨਾਮ ਸੀ ਸਰਦਾਰ ਕੌਰ, ਬਹੁਤ ਹੀ ਅੱਛਾ ਸੀ ਇਹ। ਗ੍ਰੰਥਕਾਰ ਜੀ ਲਿਖਦੇ ਨੇ, ਸਤਿਗੁਰ ਦਹਿ ਫਲ ਬਾਛੋ, ਭਾਵ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਐਸੀ ਇਹਨਾਂ ਤੇ ਕਿਰਪਾ ਕੀਤੀ ਕਿ ਇਹਨਾਂ ਨੂੰ ਮਨ ਪਾਉਂਦਾ ਵਰਦਾਨ ਰੂਪੀ ਫਲ ਮਿਲਿਆ।
ਰਾਮਪੁਰੀ ਜਾਵੇ ਬਲਹਾਰੀ, ਸਤਿਗੁਰ ਸੱਚਾ ਪਾਰੀ ਉਪਕਾਰੀ।
ਹੁਣ ਗ੍ਰੰਥਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਬਿਆਨ ਕਰਦੇ ਨੇ ਕਿ ਮੈਂ ਕਵੀ ਰਾਮਪੁਰੀ ਐਸੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉੱਤੋਂ ਕੁਰਬਾਨ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ, ਸਤਿਗੁਰ ਸੱਚਾ ਪਰ ਉਪਕਾਰੀ। ਕਵੀ ਰਾਮਪੁਰੀ ਜੀ ਲਿਖਦੇ ਨੇ ਕਿ ਜਿਹੜਾ ਸਤਿਗੁਰੂ ਹੁੰਦਾ ਹੈ ਉਹ ਸੱਚਾ ਤੇ ਪਰ ਉਪਕਾਰ ਕਰਨ ਵਾਲਾ ਪਰ ਉਪਕਾਰੀ ਹੁੰਦਾ ਹੈ। ਇਸੇ ਪ੍ਰਕਾਰ ਦਾ ਜਿਹੜਾ ਪਰ ਉਪਕਾਰ ਦਾ ਕੰਮ ਹੈ ਉਹ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੇ ਨਾਲ ਕੀਤਾ। ਸੋ ਇਸ ਪ੍ਰਕਾਰ ਦੇ ਨਾਲ ਗ੍ਰੰਥਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਨੇ ਸਾਖੀ ਨੂੰ ਬਿਆਨ ਕੀਤਾ। ਇਸ ਜਗ੍ਹਾ ਦੇ ਉੱਤੇ ਗ੍ਰੰਥਕਾਰ ਜੀ ਆਪਣੀ ਸਾਖੀ ਨੂੰ ਸਮਾਪਤ ਕਰਦੇ ਨੇ। ਦੂਜੇ ਪਾਸੇ ਸਮਾਂ ਵੀ ਸਮਾਪਤ ਹੋ ਚੁੱਕਾ ਹੈ। ਕੱਲ ਨੂੰ ਗ੍ਰੰਥਕਾਰ ਰਾਮਪੁਰੀ ਜੀ ਜਿਸ ਪ੍ਰਕਾਰ ਦੇ ਨਾਲ ਅਗਲੀ ਸਾਖੀ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਯਾਚਕਾਂ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਣ ਗੁਣ ਤਾਸ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਰਬ ਕ
ਹੇ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਪਰੋਏ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।